ਹਥਿਆਰਾਂ ਦੀ ਲੋੜ ਨਹੀਂ, ਦੁੱਖ ਤਾਂ ਕੋਈ ਮੇਰਾ ਵੀਰ ਮਨਾਵੇ ਨਾ। ਆ ਗਿਆ 1962, ਉਹ ਸ਼ਾਂਤੀ ਨੂੰ ਚੀਨ ਵਾਲੇ ਵਿਚਾਰੇ ਪਹਾੜਾਂ ਚ ਨੂੰ ਘੜੀਸ ਕੇ ਲੈ ਗਏ। ਆਖੋ ਸਤਨਾਮ, ਐਸੀ ਘੜੀਸ ਕੇ ਲੈ ਗਈ ਕਿ ਜਦ ਤੋਂ ਬਾਅਦ ਸ਼ਾਂਤੀ ਨਾ ਇੰਡੀਆ ਚ ਵੜ ਗਈ। ਆਈ ਹੈ ਮੁੜ ਕੇ ਸ਼ਾਂਤੀ? ਉਹ ਜੇ ਕਹੇ ਕਹੇ ਸੜਕ ਵੀ ਲੈ ਜਾਂਦੇ ਵਿਚਾਰੀ ਮੁੜੇ ਆਉਂਦੀ, ਉਦੋਂ ਪੁੱਛਣਾ ਜਿਵੇਂ ਲੇਖਾ ਜਿਵੇਂ ਘੜੀਸ ਕੇ ਲੈ ਗਏ, ਮੁੜ ਨਾ ਸ਼ਾਂਤੀ ਇੰਡੀਆ ਵਿੱਚ ਆ ਗਈ। ਤੇ ਉਦੋਂ ਸਾਡੇ ਕੰਨ ਖੁੱਲੇ ਵੀ ਜੇ ਸ਼ਾਂਤੀ ਦੇਵੀ ਰੱਖਣੀ ਹੈ, ਇਹਨੂੰ ਰੱਖਣ ਜੋਗਾ ਵੀ ਬਣ। ਅਜਿਹੇ ਆਖੋ ਸਤਨਾਮ, ਨਹੀਂ ਨੀ ਰਹਿਣ ਦੇ। ਸਾਨੂੰ ਪਤਾ ਹੀ ਨਹੀਂ ਸੀ ਵੀ ਸ਼ਾਂਤੀ ਰੱਖਣ ਵਾਸਤੇ ਗਲ ਵਿੱਚ ਮਾਲਾ, ਹੱਥ ਵਿੱਚ ਮਾਲਾ ਜੇ ਰੱਖਣੀ ਹੈ ਤਾਂ ਤਲਵਾਰ ਵੀ ਨਾਲ ਰੱਖ। ਜੇ ਕੋਈ ਮਾਲਾ ਨੂੰ ਹੱਥ ਪਾਵੇ ਤਾਂ ਮਣਕਾ ਟੁੱਟ ਨਾ ਜਾਵੇ। ਗੁਰੂ ਹਰਗੋਬਿੰਦ ਸਾਹਿਬ ਦੀ ਇਹ ਟੈਕਨੀਕ ਸੀ ਕਿ ਗੁਰੂ ਅਰਜਨ ਦੇਵ ਨਾਲੋਂ ਵੱਡਾ ਸ਼ਾਂਤੀ ਦਾ ਭਗਤ ਕੋਈ ਨਹੀਂ ਜੰਮਣਾ। ਹੁਣ ਬੜੇ ਹੋਏ ਭਗਤ ਕਿਤੇ ਥੋੜੇ ਹੋਏ ਨੇ? ਹਿਸਟਰੀ ਪੜ੍ਹੋ ਸਾਰੀਆਂ ਦੀ। ਮੀਆਂ ਮੀਰ ਨੇ ਇੱਕੋ ਸਵਾਲ ਗੁਰੂ ਅਰਜਨ ਦੇਵ ਜੀ ਤੇ ਕੀਤਾ ਸੀ ਕਿ ਹੇ ਗੁਰੂ ਅਰਜਨ ਦੇਵ, ਮੈਂ ਦੁਨੀਆਂ ਦੇ ਪੀਰਾਂ ਪੈਗੰਬਰਾਂ ਦਾ ਇਤਿਹਾਸ ਪੜ੍ਹਿਆ। ਮੀਆਂ ਮੀਰ ਬੜਾ ਲਰਨਡ ਭਗਤ ਸੀ, ਇਹਨਾਂ ਕੱਲਾ ਸੂਫੀ ਫਕੀਰ ਨਹੀਂ ਸੀ, ਉਹ ਬਹੁਤ ਵੱਡਾ ਵਿਦਵਾਨ ਸੀ। ਗੁਰੂ ਅਰਜਨ ਦੇਵ ਜੀ ਨੂੰ ਕਹਿੰਦਾ, ਮੈਂ ਦੁਨੀਆਂ ਦੇ ਗੁਰੂ ਪੀਰਾਂ ਦਾ ਇਤਿਹਾਸ ਪੜ੍ਹਿਆ ਹੈ, ਪਰ ਆਹ ਜਿਹੜਾ ਨਜ਼ਾਰਾ ਤੂੰ ਵਰਤਾ ਰਿਹਾ ਤਾਂ ਕਿਸੇ ਨੇ ਕੀਤਾ ਹੀ ਨਹੀਂ, ਇਹ ਨਹੀਂ ਕੀਤਾ। ਤ੍ਰੇਤੇ ਵਿੱਚ ਭਗਵਾਨ ਰਾਮ ਜੀ ਉੱਤੇ ਬਿਪਤਾ ਪਈ, ਪੜ੍ਹ ਲਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਪੜ੍ਹ ਲਓ ਹਨੂੰਮਾਨ ਨਾਟਕ, ਪੜ੍ਹੋ ਰਮਾਇਣ, ਕੀ ਉਹਨਾਂ ਨੇ ਆਖਿਆ ਸੀ ਬਿਪਤਾ ਦੇ ਸਮੇਂ? ਮਨ ਮੈਂ ਝੂਰੈ ਰਾਮ ਚੰਦ, ਸੀਤਾ ਲਛਮਣ ਜੋਗ। ਜੰਗਲ ਦੇ ਵਿੱਚ ਧਾਹਾਂ ਮਾਰ ਕੇ ਭਗਵਾਨ ਰਾਮ ਚੰਦਰ ਜੀ ਰੋਏ, ਜਦੋਂ ਭਰਾ ਤੇ ਪਤਨੀ ਵਿਛੜ ਗਏ ਨਾ, ਪੰਛੀਆਂ ਤੋਂ ਪੁੱਛਿਆ, ਦਰਿਆਵਾਂ ਤੋਂ ਪੁੱਛਿਆ, ਕੋਈ ਸੀਤਾ ਦੱਸੋ ਕਿੱਥੇ ਹੈ। ਜਦੋਂ ਕਿਤੋਂ ਪਤਾ ਨਾ ਲੱਗਿਆ, ਫਿਰ ਹਨਵੰਤਰ ਆਰਾਧਿਆ, ਫਿਰ ਯਾਦ ਕੀਤਾ ਹਨੂੰਮਾਨ ਦੀ ਸੇਵਾ ਲਈਏ, ਉਹ ਸਾਡਾ ਸੰਜੋਗ ਕਰੇ, ਆਵਾ ਕਰ ਸੰਜੋਗ। ਉਹ ਵੀ ਵਿਛੋੜੇ, ਦੁੱਖਾਂ ਵਿੱਚ ਰੋਏ, ਬੁੱਭਾਂ ਮਾਰੀਆਂ, ਬਿਲਕੁਲ ਹੋਏ। ਯਰੂਸ਼ਲਮ ਦੇ ਬਾਦਸ਼ਾਹ ਨੇ ਫੜ ਲਿਆ ਈਸਾ ਮਸੀਹ ਨੂੰ, ਕ੍ਰਾਈਸਟ ਨੂੰ। ਆ ਜਿਹੜਾ ਈਸਾ ਮਸੀਹ ਈਸਾਈਆਂ ਦਾ ਗੁਰੂ ਹੈ ਨਾ, ਇਹਨੂੰ ਯਰੂਸ਼ਲਮ ਦੇ ਬਾਦਸ਼ਾਹ ਨੇ ਫਾਂਸੀ ਤੇ ਟੰਗਿਆ ਸੀ। ਜਦੋਂ ਕੱਲਾ ਹੀ ਰਹਿ ਗਿਆ ਨਾ ਵਿਚਾਰਾ, ਫਾਂਸੀ ਤੇ ਟੰਗਣ ਦਾ ਸਮਾਂ ਆ ਗਿਆ, ਤਾਹਾਂ ਮਾਰ ਕੇ ਰੋਇਆ ਈਸਾ ਮਸੀਹ, ਐ ਖੁਦਾਵੰਦ ਕਰੀਮ, 13 ਦੇ 13 ਚੇਲੇ ਮੇਰਾ ਸਾਥ ਛੱਡ ਗਏ, ਤੂੰ ਹੀ ਬਚਾ ਦੇ। ਈਸਾਈ ਧਰਮ ਵਿੱਚ 13 ਸ਼ਬਦ ਬਹੁਤ ਮਾੜਾ ਹੈ, ਬਹੁਤ ਬੁਰਾ ਮੰਨਦੇ ਨੇ 13 ਨੂੰ। ਕਿਉਂ? ਯਰੂਸ਼ਲਮ ਵਿੱਚ ਸੁੱਤੇ ਪਏ ਨੂੰ 13 ਚੇਲੇ ਛੱਡ ਗਏ ਸੀ ਈਸਾ ਮਸੀਹ ਨੂੰ, ਕਹਿੰਦੇ ਇਹਨੇ ਤਾਂ ਮਰਨਾ ਹੀ, ਆਪਾਂ ਨੇ ਕਾਹਨੂੰ ਮਰਨਾ, ਖੋ ਸਤਨਾਮ, ਸੁੱਤੇ ਪਏ ਨੂੰ ਛੱਡ ਗਏ ਵਿਚਾਰੇ ਨੂੰ। ਉਦਣ ਤੋਂ ਈਸਾਈ ਧਰਮ ਵਿੱਚ 13 ਲਫ਼ਜ਼ੇ ਕੱਟਤਾ, ਬਹੁਤ ਬੁਰਾ ਮੰਨਦੇ ਨੇ, 13 ਚੇਲਿਆਂ ਨੇ ਸਾਥ ਛੱਡਿਆ। ਉਹਨੇ ਵੀ ਖੁਦਾਵੰਦ ਕਰੀਮ ਅੱਗੇ ਤਾਹਾਂ ਮਾਰੀਆਂ, ਬਚਾ ਨਾਮ ਦੇਵੀ ਆ, ਤਾਹਾਂ ਤਾਂ ਤੁਸੀਂ ਵੱਡੇ ਮਹਾਰਾ ਦੇ ਟੇਪ ਵਿੱਚ ਨਿੱਤ ਸੁਣਦੇ ਹੋ, ਸਾਤ ਘੜੀ ਜਦ ਬੀਤੀ ਸੁਣੀ, ਹਜੋ ਨਾ ਆਇਓ ਤ੍ਰਿਪੁਣ ਤਣੀ, ਕਿਹਾ ਜੇ ਹੁਣ ਵੀ ਨਾ ਹੈ ਮੈਨੂੰ ਤਾਂ ਮਾਰ ਦੇਣਗੇ। ਉਹ ਭਲੇ ਮਾਨਸਾ, ਨਾਮ ਦੇਵ ਤੂੰ ਭਗਤ, ਤੈਨੂੰ ਮੌਤ ਦਾ ਕੀ ਖਤਰਾ ਹੈ, ਅੱਜ ਖੇ ਆਖੋ ਸਤਨਾਮ, ਤੂੰ ਕਾਹਨੂੰ ਫਿਕਰ ਕਰਦਾ ਵੀ ਘੜੀਆਂ ਬੀਤੀਆਂ ਨੇ। ਜਿੰਨੀਆਂ ਵੱਡੀਆਂ ਤੇ ਆਈ ਬਿਪਤਾ, ਹਜ਼ਰਤ ਈਸਾ ਮੁਸੰਮਤ, ਹਜ਼ਰਤ ਇਬਰਾਹੀਮ ਤੇ ਆਈ, ਉਹਨੇ ਵੀ ਖੁਦਾ ਨੂੰ ਆਖਿਆ, ਬਚਾ, ਪੁੱਤ ਵੱਢਿਆ ਜਾਂਦਾ, ਅੱਖਾਂ ਦੇਖ ਨਹੀਂ ਸਕਦੀਆਂ, ਪੱਟੀ ਬੰਦ। ਜਿੰਨੇ ਉੱਤੇ ਬਿਪਤਾ ਆਈ, ਸਭ ਨੇ ਧਾਹਾਂ ਮਾਰ ਕੇ ਬਚਣ ਦੀਆਂ ਅਰਦਾਸਾਂ ਕੀਤੀਆਂ। ਧੰਨ ਗੁਰੂ ਅਰਜਨ ਬੈਠੇ ਨੇ ਤੱਤੀ ਤਵੀ ਤੇ, ਰੇਤ ਪੈ ਰਹੀ ਹੈ ਸੀਸ ਤੇ, ਖੁਦਾ ਨੂੰ ਪ੍ਰਭੂ ਨੂੰ ਇਹ ਨਹੀਂ ਆਖਿਆ ਤਵੀ ਠੰਡੀ ਕਰ ਦੇ, ਇਹ ਨਹੀਂ ਆਖਿਆ ਰੇਤਾ ਠੰਡਾ ਕਰ ਦੇ, ਇਹ ਤਾਂ ਅਰਦਾਸ ਹੀ ਨਹੀਂ ਕੀਤੀ, ਇਹ ਦੁਆਈ ਨਹੀਂ ਕੀਤੀ, ਇਹ ਦੁਆਈ ਨਹੀਂ ਪਾਈ, ਮੈਂ ਜਲ ਰਿਹਾ ਬਚਾ, ਸਗੋਂ ਅਰਦਾਸ ਕੀ ਕੀਤੀ, ਕਰ ਲੋ ਸਾਰੀ ਸੰਗਤ। ਅੱਜ ਕੁਝ ਅਨੁਮਤੀਆਂ ਨੇ, ਕਿਤਾਬਾਂ ਲਿਖੀਆਂ ਨੇ, ਗ੍ਰੰਥ ਤਾਂ ਉਹਨਾਂ ਨੂੰ ਕਹਿਣਾ ਹੀ ਨਹੀਂ ਚਾਹੀਦਾ, ਕਿਤਾਬਾਂ ਨੇ। ਉਹਨਾਂ ਕਿਤਾਬਾਂ ਵਿੱਚ 10ਵੇਂ ਪਾਤਸ਼ਾਹ ਦੀ ਤਾਂ ਬਹੁਤੀ ਆਲੋਚਨਾ ਕੀਤੀ, 5ਵੇਂ ਪਾਤਸ਼ਾਹ ਤੇ ਬੜੀ ਨੁਕਤਾਚੀਨੀ ਕੀਤੀ, 5ਵੇਂ ਪਾਤਸ਼ਾਹ ਬਾਬਤ ਅਨੁਮਤੀਆਂ ਨੇ ਕਿਤਾਬਾਂ ਵਿੱਚ ਸਵਾਲ ਕੁਐਸਚਨ ਰਾਈਜ਼ ਕੀਤਾ ਹੈ ਕਿ ਸਿੱਖ ਉਹਨੂੰ ਰੱਬ ਮੰਨਦੇ ਨੇ, ਪਰਮਾਤਮਾ ਦਾ ਰੂਪ ਮੰਨਦੇ ਨੇ, ਗੁਰੂ ਅਰਜਨ ਪ੍ਰਤੱਖ ਹਰ, ਬਾਣੀ ਕਹਿ ਰਹੀ ਹੈ। ਜੇ ਗੁਰੂ ਅਰਜਨ ਪੂਰਾ ਗੁਰੂ ਸੀ, ਰੱਬ ਦਾ ਰੂਪ ਸੀ, ਕਹਿੰਦੇ ਫਿਰ ਤਵੀ ਤੇ ਬੈਠਦੇ ਹੀ ਤਵੀ ਠੰਡੀ ਹੋ ਜਾਣੀ ਚਾਹੀਦੀ ਸੀ। ਇਹ ਸਵਾਲ ਕੀਤੇ ਉਹਨੇ ਮਨਮਤੀਆਂ ਨੇ ਕਿਤਾਬਾਂ ਵਿੱਚ। ਉਹਦੇ ਸਿਰ ਨਾਲ ਲੱਗਦੇ ਹੀ ਰੇਤਾ ਖੜਾ ਹੋ ਜਾਣਾ ਚਾਹੀਦਾ ਸੀ। ਉਹ ਸਬੂਤ ਕਹਿੰਦੇ ਨੇ ਕਿ ਜੇ ਤਵੀ ਨਾਲ ਰੱਬ ਦਾ ਸਰੀਰ ਲੱਗੇ ਤਵੀ ਠੰਡੀ ਹੋ ਜਾਣੀ ਚਾਹੀਦੀ, ਰੇਤਾ ਠੰਡਾ ਹੋਣਾ ਚਾਹੀਦਾ ਸੀ। ਇਹ ਸਬੂਤ ਇਹ ਕਹਿੰਦੇ ਨੇ ਕਿ ਉਹ ਪਰਮਾਤਮਾ ਦਾ ਰੂਪ ਨਹੀਂ ਸੀ। ਪਹਿਲੀ ਗੱਲ ਤਾਂ ਉਹਨਾਂ ਦੀ ਇਹ ਹੈ ਕਿ ਉਹਨਾਂ ਵਿਚਾਰਿਆਂ ਨੂੰ ਪਤਾ ਹੀ ਨਹੀਂ ਵੀ ਗੁਰੂ ਹੁੰਦਾ ਕੌਣ ਹੈ। ਅਜਿਹੇ ਆਖੋ ਸਦਨਾਮ, ਹੁਣ ਮੈਨੂੰ ਕੀ ਪਤਾ ਹੈ ਗੁਰਮੁਖ ਪਿਆਰੇ ਵੀ ਰੋਕਟ ਕੀ ਹੁੰਦਾ, ਵੀ ਮੈਨੂੰ ਜੀ ਤਾਪ ਚੜਿਆ, ਮੇਰੇ ਦਰਦ ਹੁੰਦਾ, ਕੋਈ ਦਵਾਈ ਦਿਓ, ਮੈਨੂੰ ਆਰਾਮ ਕਰੋ, ਕਹੋਗੇ ਨਾ ਜਾ ਕੇ ਡਾਕਟਰ ਤੁਹਾਨੂੰ ਡਾਇਗਨੋਸ ਕਰਕੇ ਤਸ਼ਕੀਸ ਕਰਕੇ ਬੱਟੀਆਂ ਲਿਖ ਦਿੰਦਾ, ਭਾਈ 12 ਬੱਟੀਆਂ ਲੈ ਜੀ, 4 ਰੋਜ਼ ਦੀਆਂ ਖਾ ਲਈ, 3 ਦਿਨ 'ਚ ਤਾਪ ਉਤਰ ਜੂਗਾ। ਅਤੇ ਗਾਂ 'ਤੇ ਤੁਸੀਂ ਕੀ ਕਹਿੰਦੇ ਹੋ? ਫਿਰ ਤੁਸੀਂ ਕਹਿੰਦੇ ਹੋ ਡਾਕਟਰ ਸਾਹਿਬ ਬੱਟੀਆਂ ਬੁੱਟੀਆਂ ਨਾਲ ਮੇਰਾ ਤਾਪ ਨਹੀਂ ਉਤਰਦਾ ਜਦ ਤੱਕ ਤੂੰ ਟੀਕਾ ਨਹੀਂ ਲਾਉਂਦਾ, ਹੋ ਸਕਦਾ ਮੈਂ ਤੁਹਾਡਾ ਸੁਭਾਅ ਹੈ। ਡਾਕਟਰ ਤਾਂ ਕਹਿੰਦਾ ਮੈਂ ਬੱਟੀਆਂ ਨਾਲ ਤਾਰਦਾ, ਮਰੀਜ਼ ਕਹਿੰਦਾ ਮੇਰਾ ਟੀਕੇ ਬਿਨਾਂ ਉਤਰਨਾ ਹੀ ਨਹੀਂ। ਫਿਰ ਹੁਣ ਡਾਕਟਰ ਦੀ ਮਰਜ਼ੀ ਹੈ, ਚਾਹੇ ਪਾਣੀ ਦੇ ਇਲਾਵੇ ਉਤਾਰਨਾ ਤਾਂ ਹੈ ਹੀ ਉਹਨੇ, ਫਿਰ ਤਾਂ ਸੂਈ ਘਬਾਉਣੀ ਉਹ ਪੈਣੀ ਹੈ ਨਾ। ਆਹ ਹੁਣ ਨਾਮ ਦੀਆਂ ਬੱਟੀਆਂ ਨਾਲ ਤੁਹਾਡਾ ਤਾਪ ਵੀ ਨਹੀਂ ਉਤਰਦਾ, ਜਿਹੜਾ ਸਾਧ ਸੰਤ ਜਿਹੜਾ ਛਾਲ ਫਰੇਬ ਜੁਆਇਣ ਪਾਣੀ ਤਾਗੇ ਟੀਕਾ ਨਾ ਲਾਵੇ ਤੇ ਤਾਪ ਥੋੜਾ ਵੀ ਨਹੀਂ ਉਤਰਦਾ, ਸਤਨਾਮ ਸੰਤ ਕੀ ਕਰਨ, ਫਿਰ ਬੱਟੀਆਂ ਨਾਲ ਤੁਹਾਡਾ ਤਾਪ ਵੀ ਨਹੀਂ ਉਤਰਦਾ, ਥੋੜਾ ਬਹੁਤ ਛਾਲ ਫਰੇਬ ਜੇ ਹੋਣ ਤਾਂ ਫਿਰ ਤੁਹਾਡਾ ਮਨ ਟਿਕ ਜਾਂਦਾ, ਬਿਲਕੁਲ ਤਾਪ ਉਤਰ ਜਾਂਦਾ। ਫਿਰ ਚਾਹੇ ਪਾਣੀ ਨਾਲ ਹੀ ਡਾਕਟਰ ਟੀਕਾ ਲਾਵੇ ਤੂੰ ਸੈਟਿਸਫਾਈਡ ਤਾਂ ਹੋ ਗਿਆ ਨਾ। ਉਹੀ ਗੱਲ ਸਾਡੀ ਹੈ ਗੁਰਮੁਖ ਪਿਆਰਿਓ, ਨਾਮ ਦੀ ਦੁਆਏ ਨਾਲ ਨਾਮ ਦੀਆਂ ਬੱਟੀਆਂ ਨਾਲ ਆਪਾਂ ਰਾਜੀ ਨਹੀਂ ਹੁੰਦੇ, ਜਦ ਤੱਕ ਥੋੜ੍ਹਾ ਜਿਹਾ ਸਾਡੇ ਵਿੱਚ ਪਖੰਡ ਨਾ ਆਵੇ, ਨਾਟਕ ਚੇਟਕ ਨਾ ਕਰੇ ਕੋਈ, ਫਿਰ ਤਾਂ ਗੱਲੇ ਨਹੀਂ ਬਣਦੀ ਗੁਰਮੁਖ ਪਿਆਰਿਓ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਕਿ ਪ੍ਰਭ ਲੋਗਨ ਕੈ ਆਵਤ ਲਾਜਾ, ਪ੍ਰਭੂ ਦੇ ਲੋਕਾਂ ਨੂੰ ਇਹ ਤਮਾਸ਼ੇ ਕਰਨ ਵਿੱਚ ਲੱਜਿਆ ਆਉਂਦੀ ਹੁੰਦੀ। ਕਰਾਮਾਤ ਗੁਰੂ ਅਰਜਨ ਦੇਵ ਜੀ ਨੇ ਦਿਖਾਈ ਜੋ ਰਹਿੰਦੀ ਦੁਨੀਆਂ ਤੱਕ ਵਿਦਤ ਰਹੂਗੀ, ਪ੍ਰਗਟ ਰਹੂਗੀ, ਉਹ ਤਵੀ ਤੇ ਬੈਠ ਕੇ ਤਵੀ ਨੂੰ ਠੰਡੇ ਕਰ ਦੇਣ, ਇਹ ਤਾਂ ਮਦਾਰੀ ਦਾ ਤਮਾਸ਼ਾ ਸੀ। ਇਹ ਜਗ ਲਗਾਉਂਦੇ ਨੀ ਤੁਹਾਡੇ ਸ਼ਹਿਰਾਂ ਵਿੱਚ ਮਦਾਰੀ, ਪਾਟੀ ਗੁਥਲੀ ਹੁੰਦੀ ਹੈ ਵਿਚਾਰੇ ਕੋਲ, ਪਾਟੇ ਕੱਪੜੇ, ਪੈਰਾਂ ਵੀ ਜੁੱਤੀ ਨੀ, ਸਿਰ ਤੇ ਪੱਗ ਨੀ, ਟੁੱਟੀ ਜੀ ਬਾਂਦਰੀ ਹੁੰਦੀ ਹੈ ਇੱਕ, ਉਹ ਜਿਹੜੀ ਵਿਚਾਰੇ ਦੀ ਹੁੰਦੀ ਹੈ ਬਾਂਸਰੀ, ਉਹ ਵੀ ਕਿਸੇ ਦੀ ਗਿਰੀ ਹੋਈ ਉਹ ਚੱਕੀ ਹੁੰਦੀ ਹੈ, ਜਿੱਥੇ ਆਖੋ ਸਤਨਾਮ, ਉਹ ਕਿਹੜਾ ਬਜ਼ਾਰੋਂ ਲਿਆ। ਤੇ ਫਿਰ ਕਰਦਾ ਕੀ ਹੈ ਉਹ ਟੁੱਟੀ ਗੁਥਲੀ ਵਿੱਚੋਂ ਹੀ ਅੰਗੂਰਾਂ ਦੇ ਗੁੱਛੇ ਕੱਢ ਦਿੰਦਾ, ਅੰਗੂਰ ਵੀ ਬਠਿੰਡੇ ਆਏ ਨੀ, ਚਮਨ ਦੇ ਕੱਢਦਾ, ਦੂਏ ਲੰਮੇ ਦੇਸੀ ਨੇ, ਉਸ ਟੁੱਟੀ ਗੁਥਲੀ ਦੇ ਵਿੱਚੋਂ ਹੀ ਅੰਬ, ਸੇਬ, 1800 ਦੇ ਪਾਟੀ ਦੇ ਗੁਥਲੀ ਦੇ ਵਿੱਚ ਸੇਬ ਦੇ ਬੂਟੇ ਖੜੇ ਨੇ, ਵਿੱਚ ਅੰਬ ਲੱਗੇ ਹੋਏ ਨੇ, ਤੇ ਬੈਠਾ ਬੈਠਾ ਮੂੰਹ ਦੇ ਵਿੱਚੋਂ ਹੀ ਚਾਂਦੀ ਦੇ ਰੁਪਈਏ ਗਿਰੀ ਜਾਂਦੇ। ਆ ਤੁਸੀਂ ਦੇਖਦੇ ਹੋ ਨਿੱਤ ਮੂੰਹ ਚੋਂ ਤਾਂ ਚਾਂਦੀ ਦੇ ਰੁਪਈਏ ਗੇਰਦੇ, ਤੇ ਹੱਥ ਬੰਨਦੇ ਮੈਨੂੰ ਕੋਈ ਪੰਜੀ ਦੇ ਜਾਓ, ਅਜਿਹੇ ਆਖੋ ਸਦਨਾਮ, ਮੈਨੂੰ ਕੋਈ ਦਸੀ ਦੇ ਜਾਓ, ਮੈਨੂੰ ਕੋਈ ਸੁੱਕੀ ਰੋਟੀ ਦੇ ਦਿਓ, ਅੰਬ ਦੀ ਗੁਥਲੀ 'ਚ ਲੱਗੇ ਵੀ ਸੁੱਕੀ ਟੁੱਕਰ ਮੰਗਦਾ ਫਿਰਦਾ। ਇਹ ਪ੍ਰਮਾਣ ਹੁਣ ਲੈ ਲਓ ਸਾਡੇ ਉੱਤੇ, ਇਹ ਗੁਰਮਤਿ ਪ੍ਰਮਾਣ ਨੇ, ਜਿਹੜਾ ਸਿਮਰਨ ਕਰਕੇ ਤੇ ਤਮਾਸ਼ਗੀਰ ਬਣਦਾ, ਕਰੋ ਮਾਤਾ ਵਿਖਾਉਂਦਾ, ਉਹ ਸੱਚੀ ਦਰਗਾਹ ਵਿੱਚ ਟਕਿਆਂ ਦਾ ਮੰਗਤਾ ਹੀ ਰਹਿੰਦਾ, ਅਜਿਹੇ ਆਖੋ ਸਤਨਾਮ, ਉਹ ਰੱਜੂਗਾ ਨੀ, ਉਹ ਸੱਚੀ ਦਰਗਾਹ ਵਿੱਚ ਮੰਗਤਾ ਹੀ ਬਣ ਕੇ ਜਾਊਗਾ, ਕਿਉਂਕਿ ਜਿਹੜਾ ਕੁਝ ਸੀ ਉਹ ਪੈਸੇ ਖੋਤਾ ਗਾਹ ਕੀ ਲੈ ਕੇ ਜਾ। ਗੁਰੂ ਕਹਿਰ ਵਿੱਚ ਕਰਾਂ ਮਾਤ ਕਹਿਰ, ਇਸੇ ਤਾਂ ਕਹੋ ਕਬੀਰ ਗੂੰਗਾ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਸਤ ਸੰਗਤ, ਗੁਰੂ ਅਰਜਨ ਦੇਵ ਜੀ ਦੀ ਕਰਾਮਾਤ ਇੱਕ ਆਹਦੀ ਗੱਲ ਸੀ, ਤਵੀ ਨੂੰ ਠੰਡੀ ਕਰ ਦੇਣਾ, ਇਹ ਤਾਂ ਮਦਾਰੀ ਦਾ ਤਮਾਸ਼ਾ ਸੀ, ਰੇਤਾ ਠੰਡਾ ਕਰ ਦੇਣਾ ਇਹ ਮਦਾਰੀ ਦਾ ਖੇਲ ਸੀ। ਗੁਰੂ ਅਰਜਨ ਦੇਵ ਦੀ ਕਰਾਮਾਤ ਸੰਸਾਰ ਵਿੱਚ ਪ੍ਰਗਟ ਹੈ, ਐਡੀ ਵੱਡੀ ਕਰਾਮਾਤ ਤਾਂ ਕਿਸੇ ਨੇ ਦਿਖਾਈ ਨਹੀਂ। ਜੇਠ ਦਾ ਮਹੀਨਾ, ਭਾਂਬੜ ਅੱਗ ਦੇ ਮੱਚ ਰਹੇ ਨੇ, ਲੋਹੇ ਦੀ ਮੋਟੀ ਤਵੀ ਅੱਗ ਵਰਗੀ ਲਾਲ ਹੈ, ਪੱਗ ਰਹੀ ਹੈ ਤਵੀ, ਜਲ ਰਹੀ ਹੈ ਤਵੀ, ਤਵੀ ਤਾਂ ਅੱਗ ਵਰਗੀ ਲਾਲ ਹੈ, ਪਰ ਜਿਹੜਾ ਉੱਪਰ ਬੈਠਾ ਹੈ ਬਰਫ਼ ਵਰਗਾ ਠੰਡਾ ਹੈ। ਅਜਿਹੇ ਆਖੋ ਸਤਨਾਮ, ਕਰਾਮਾਤ ਤਾਂ ਆਹ ਸੀ ਨਾ ਗੁਰੂ ਅਰਜਨ ਦੇਵ, ਤਵੀ ਨੂੰ ਠੰਡਾ ਕਰ ਲੈਣਾ ਕੀ ਗੁਣ ਸੀ, ਤਵੀ ਤੋਂ ਬੈਠ ਕੇ ਠੰਡੇ ਰਹਿਣਾ, ਇਹ ਸੀ ਕਰਾਮਾਤ। ਗੁਰਮੁਖ ਪਿਆਰਿਓ, ਆਹ ਕੈਲੰਡਰਾਂ ਨੂੰ ਨਾ ਦੇਖਿਆ ਕਰੋ ਗੁਰੂ ਅਰਜਨ ਦੇਵ ਦੀ ਸ਼ਹੀਦੀ, ਉਹ ਰੇਤ ਜਿਹੜੀ ਪੈ ਰਹੀ ਸੀ ਗੁਰੂ ਅਰਜਨ ਦੇਵ ਜੀ ਦੇ ਸੀਸ ਤੇ, ਸਾਰੇ ਸੀਸ ਦੇ ਕੇਸ ਗੁਰੂ ਮਹਾਰਾਜ ਦੇ ਜੜ ਤੋਂ ਪੜ ਦਿੱਤੇ ਸੀ ਉਹਨੇ। ਕੇਸ ਨਹੀਂ ਸੀ ਰਹੇ ਗੁਰੂ ਅਰਜਨ ਦੇਵ ਜੀ ਦੇ ਸੀ। ਅੱਗ ਵਰਗੀ ਰੇਤ ਪਤਾ ਨਹੀਂ ਕਿੰਨੇ ਘੰਟੇ ਪੈਂਦੀ ਰਹੀ, ਪਰ ਕਰਾਮਾਤ ਐਡੀ ਵਿਖਾਈ, ਸਾਰਾ ਦਿਨ ਅੱਗ ਵਰਗਾ ਰੇਤਾ ਸਿਰ ਤੇ ਪੈਂਦਾ ਰਿਹਾ, ਪਰ ਸਿਰ ਠੰਡਾ ਹੀ ਰਿਹਾ। ਅੱਜ ਕਿਹਾ ਆਖੋ ਸਤਨਾਮ, ਉਸ ਸਿਰ ਵਿੱਚੋਂ ਕਿਸੇ ਨੂੰ ਬੁਰਾ ਬਚਨ ਨਹੀਂ ਨਿਕਲਿਆ, ਦੁਰ ਅਸ਼ੀਸ ਨਹੀਂ ਨਿਕਲੀ। ਇੰਨਾ ਠੰਡਾ ਸਿਰ ਕਿ ਤੇਰਾ ਕੀ ਆ ਮੀਠਾ ਕਰਾਮਾਤ ਦਾ। ਇਹ ਸੀ ਗੁਰਮੁਖ ਪਿਆਰੇ, ਅੱਜ ਵਿਚਾਰ ਤੁਹਾਡੇ ਨਾਲ ਬੋਲਦਿਆਂ ਵੱਧ ਜਾਂਦੇ ਨੇ ਬਚਨ, ਸਮਾਂ ਬਹੁਤ ਥੋੜਾ ਹੁੰਦਾ। ਵਿਚਾਰ ਸੀ ਗੁਰਮੁਖ ਪਿਆਰੇ ਗੁਰਮਤ ਦੇ ਸਿਧਾਂਤ ਤੋਂ, ਅਸੀਂ ਪੁਰਾਣੀਆਂ ਗੱਲਾਂ ਪੁਰਾਣੀਆਂ ਕਥਾ ਕਹਾਣੀਆਂ, ਪੁਰਾਣੇ ਬੀਜ ਹੁਣ ਕੰਮ ਨਹੀਂ ਆ ਰਹੇ ਗੁਰਮੁਖੋ, ਪੁਰਾਣੇ ਟੂਲਸ ਹੁਣ ਕੰਮ ਨਹੀਂ ਆ ਰਹੇ, ਪੁਰਾਣੀਆਂ ਦਵਾਈਆਂ ਹੁਣ ਕੰਮ ਨਹੀਂ ਆ ਰਹੀਆਂ, ਸਾਡਾ ਪੁਰਾਣਾ ਪ੍ਰਚਾਰ ਵੀ ਹੁਣ ਕੰਮ ਨਹੀਂ ਆ ਰਿਹਾ। ਅੱਜ ਕਿਹਾ ਆਖੋ ਸਤਨਾਮ, ਜਿਹੋ ਜਿਹਾ ਸਮਾਂ ਉਹ ਜਿਹੋ ਜਿਹੀ ਬਿਮਾਰੀ ਹੈ, ਬੱਟੀ ਉਹੋ ਜਿਹੀ ਲਓ। ਹੁਣ ਬਿਮਾਰੀ ਕਾਹਦੀ ਹੈ, ਅਗਲੀਆਂ ਸਰਕਾਰਾਂ ਨੇ ਅਗਲੀ ਸਮੇਂ ਨੇ ਸਿੱਖ ਕੌਮ ਨੂੰ ਦੇਖ ਲਿਆ ਪਰਖ ਕੇ। ਕੀ ਪਰਖਿਆ ਤੁਹਾਡਾ? ਆ ਖੇਤ ਦੇ ਵਿੱਚ ਦਰਖਤ ਖੜੇ ਹੁੰਦੇ ਨਾ, ਤੇ ਜਦ ਜੀਰੀ ਲਾਉਣ ਲੱਗਦਾ ਜੱਟ ਉਹਨਾਂ ਨੂੰ ਛਾਂਗ ਦਿੰਦਾ, ਕਣਕ ਬੀਜਣ ਲੱਗਿਆ ਛਾਂਗ ਦਿੰਦਾ, ਕੀ ਬਣਦਾ? 6 ਮਹੀਨੇ ਬਾਅਦ ਫੇਰ ਟਾਹਣੀ ਆ ਜਾਂਦੀ ਹੈ। ਜੇ ਮੋਟੇ ਮੋਟੇ ਡਾਹਣੇ ਵੀ ਵੱਢ ਦੇਵੇ ਤਾਂ 2 ਸਾਲ ਬਾਅਦ ਫੇਰ ਆ ਜਾਂਦੇ ਨੇ। ਆ ਪਿਛਲੇ ਸਮੇਂ ਨੇ ਸਿੱਖਾਂ ਨੂੰ ਛਾਂਗ ਛਾਂਗ ਕੇ ਬਥੇਰਾ ਦੇਖ ਲਿਆ, ਇਹ ਫੇਰ ਪੁੱਟਿਆ ਉਹਨੇ ਅਜਿਹੇ ਆਖੋ ਸਤਨਾਮ, ਉਹਨਾਂ ਨੇ ਦੇਖ ਲਿਆ ਛਾਂਗ ਕੇ। ਪਰ ਹੁਣ ਦਾ ਸਮੇਂ ਨੇ ਉਹ ਪਿਛਲਾ ਤਜਰਬਾ ਦੇਖਿਆ ਹੋਇਆ, ਹੁਣ ਦਾ ਸਮਾਂ ਕਹਿ ਰਿਹਾ ਵੀ ਛਾਂਗਣ ਨਾਲ ਇਹਨਾਂ ਦਾ ਕੱਖ ਨਹੀਂ ਵਿਗੜਨਾ, ਹੁਣ ਇਹਨਾਂ ਦੀ ਜੜ ਨੂੰ ਹੱਥ ਪਾ ਲਓ। ਅਜਿਹੇ ਆਖੋ ਸਤਨਾਮ, ਸਮਝ ਲਓ ਜਰਾ, ਸਿਰ ਵੱਢਣਾ ਤਾਂ ਛਾਂਗਣਾ ਸੀ, ਨੇਜਿਆਂ ਤੇ ਟੰਗਣਾ ਤਾਂ ਛਾਂਗਣਾ ਸੀ, ਚਰਖਣੀਆਂ ਤੇ ਚਾੜਨਾ ਛਾਂਗਣਾ ਸੀ ਕੌਮ ਨੂੰ। ਹੁਣ ਸਿੱਖੀ ਦੀ ਜੜ ਵਿੱਚ ਦਾਤੀ ਹੈ, ਹੁਣ ਦਰਖਤ ਨੂੰ ਜੜ ਤੇ ਹੀ ਪੁੱਟ ਦੋ, ਟਾਹਣੇ ਵੱਢਣੇ ਹੀ ਨਾ ਪੈਣ, ਨਿਸ਼ਾਨੀ ਮੁੱਕ ਜਾਵੇ। ਹੁਣ ਜਿਹੜਾ ਤਾਪ ਹੈ, ਹੁਣ ਜਿਹੜਾ ਰੋਗ ਹੈ ਕੌਮ ਨੂੰ, ਹੁਣ ਉਹਦੀ ਦਵਾਈ ਦੋ। ਤੇ ਗੁਰਮੁਖੋ ਪੱਠੀ ਚ ਪਾ ਪਾ ਕੇ ਜਦ ਤੱਕ ਲਾਲ ਕਰ ਕਰਕੇ ਲੋਹੇ ਨੂੰ ਕੁੱਟ ਕੇ ਸਿੱਧਾ ਨਾ ਕੀਤਾ ਜਾਵੇ, ਉਹ ਤੇ ਕਰੋਮ ਨਹੀਂ ਕੀਤਾ ਜਾ ਸਕਦਾ, ਉਹ ਤੇ ਪੇਟ ਨਹੀਂ ਹੋ ਸਕਦਾ। ਗੁਰਮੁਖ ਪਿਆਰਿਆ, ਪੇਟ ਤਾਂ ਚਮਕੂਗਾ ਜੇ ਪਹਿਲਾਂ ਉਹਨੂੰ ਭੱਠੀਆਂ ਚ ਪਾ ਕੇ ਸਿੱਧਾ ਤੜਪ ਤੜਪ ਕੇ ਬਿਲਕੁਲ ਲੈਵਲ ਬਣਾ ਲਵੇ, ਉਹਦੇ ਕਰਮਾਂ ਨੂੰ ਮਿਟਾ ਦੇਵੇ। ਆ ਸਿੱਖੀ ਦੀ ਲਾਲੀ, ਖਾਲਸੇ ਦੀ ਸ਼ਾਨ ਸ਼ੌਕਤ, ਜਿੰਨੀਆਂ ਸਰਕਾਰਾਂ ਜਿੰਨੇ ਸਮੇਂ ਇਹਨਾਂ ਨੂੰ ਭੱਠੀਆਂ ਚ ਪਾਉਂਦੇ ਰਹੇ, ਇਹਨਾਂ ਨੂੰ ਤੜਪਦੇ ਰਹੇ, ਕੁੱਟਾਂ ਮਾਰਾਂ ਪੈਂਦੀਆਂ ਰਹੀਆਂ, ਖਾਲਸੇ ਦਾ ਰੰਗ ਗੂੜਾ ਹੁੰਦਾ ਰਿਹਾ। ਅੱਜ ਕਿਹਾ ਆਖੋ ਸਤਨਾਮ, ਉਹ ਗੁਰਮੁਖੋ ਕੱਚੇ ਪਿੱਲੇ ਰੰਗਾਂ ਦਾ ਹੁਣ ਸਮਾਂ ਨਹੀਂ ਹੈ, ਬੜਾ ਰੇ ਪਾਉਣਾ ਹੁਣ ਜੀਰੀ ਨੂੰ ਜੱਟਾਂ ਨੇ, ਕਾਹਦੇ ਖਾਤਰ? ਵੀ ਕਾਲੀ ਕਰਦੀ ਏ, ਖਰੀ ਕਰਦੀ, ਪੂਰਾ ਬੂਟਾ ਚੰਗਾ ਨਹੀਂ ਲੱਗਦਾ, ਡਾਇਆ ਲੈ, ਯੂਰੀਆ ਲੈ, ਸਪਰੇਆਂ ਲੈ, ਪਾਣੀ ਨਾਲ ਭਰ ਕੇ ਰੱਖ, ਕਰ ਸਮਾਂ ਆ ਜਾਣਾ ਤੇ ਜੱਟ ਅਰਦਾਸਾਂ ਕਰੂਗਾ ਸੱਚੇ ਪਾਤਸ਼ਾਹ ਹੁਣ ਸੁਨਹਿਰੀ ਰੰਗ ਕਰਦੇ, ਸਦਾ ਹਰਿਆਵਲ ਚੰਗੀ ਨਹੀਂ ਲੱਗਦੀ। ਹੁਣ ਯੂਰੀਆ ਪਾ ਕੇ ਜ਼ੋਰ ਲਾਵਾਂਗੇ ਹਰੀ ਹੋਵੇ, ਪਰ ਸਮਾਂ ਆਊਗਾ, ਉਡੀਕਣਗੀਆਂ ਅੱਖਾਂ, ਕਦੋਂ ਲਾਲੀਆਂ ਆਉਂਦੀਆਂ ਨੇ। ਉਹ ਗੁਰਸਿੱਖੋ, ਸਭ ਨੂੰ ਇਹ ਬੇਨਤੀ ਹੈ ਸਾਡੀ, ਤਾਂ ਹੁਣ ਉਹ ਦਵਾਈ ਸਿੱਖ ਕੌਮ ਨੂੰ ਦਿਓ, ਉਹ ਗੁਡਾਈ ਸਿੱਖ ਕੌਮ ਦੀ ਕਰੋ, ਉਹ ਰੰਗ ਸਿੱਖ ਕੌਮ ਨੂੰ ਦਿਓ, ਸਿੱਖ ਦੇ ਮੂੰਹ ਤੇ ਲਾਲੀਆਂ ਆ ਜਾਣ। ਉਹ ਹਰਿਆਵਲ ਦਾ ਸਮਾਂ ਬਥੇਰਾ ਵਰਤ ਕੇ ਵੇਖ ਲਿਆ, ਸਿੱਖ ਦੀ ਹਰਿਆਵਲ ਦੀ ਕਿਸੇ ਨੇ ਕਦਰ ਨਹੀਂ ਪਾਈ। ਅੱਜ ਕਿਹਾ ਆਖੋ ਸਤਨਾਮ, ਇਹਦੀ ਹਰਿਆਵਲ ਨੂੰ ਪੈਰਾਂ ਨਾਲ ਠਕਰਾ ਦਿੱਤਾ। ਹੁਣ ਤੇ ਪ੍ਰਚਾਰ, ਹੁਣ ਤੇ ਦਵਾਈ ਉਹ ਚਾਹੀਦੀ ਹੈ ਕਿ ਜਿਹੜੀਆਂ ਠੋਕਰਾਂ ਵੱਜੀਆਂ ਨੇ, ਜਿਹੜੇ ਬੂਟੇ ਟੁੱਟੇ ਨੇ ਸਿੱਖੀ ਦੇ, ਜਿਹੜੇ ਟੁੱਟ ਰਹੇ ਨੇ ਗੁਰਮੁਖ ਪਿਆਰਿਓ, ਹੁਣ ਤਾਂ ਉਹਨਾਂ ਨੂੰ ਬਚਾਉਣ ਦੀ ਲੋੜ ਹੈ। ਵਿਚਾਰ ਤੁਹਾਡੇ ਨਾਲ ਚੱਲੀ ਸੀ, ਗੁਰਦੁਆਰਾ ਸਾਹਿਬ ਬਣਾਓ, ਧਰਮ ਅਸਥਾਨ ਬਣਾਓ, ਪਰ ਏਦਾਂ ਹੀ ਨਹੀਂ ਵੀ ਉੱਥੇ ਭਾਈ ਜੀ ਰੱਖ ਲਿਆ ਤੇ ਬਾਬਾ ਰੱਖ ਲਿਆ, ਇਹ ਤਾਂ ਬਹੁਤ ਅਸੀਂ ਹੋਰ ਪਾਸੇ ਵੱਲ ਚਲੇ ਗਏ। ਗੁਰਦੁਆਰਾ ਸਿੱਖ ਧਰਮ ਦੇ ਪ੍ਰਚਾਰ ਦਾ ਕੇਂਦਰ ਹੋਵੇ, ਇੱਕ ਨੰਬਰ ਤੇ ਜਿਹੜੀ ਗੁਰਦੁਆਰੇ ਦੀ ਲੋੜ ਹੈ। ਸਾਡੇ ਕੋਲ ਗੁਰਦੁਆਰੇ ਤੋਂ ਬਿਨਾਂ ਸਿੱਖੀ ਦੇ ਪ੍ਰਚਾਰ ਦੀ ਮੈਨੂੰ ਦੱਸੋ ਕਿਹੜੀ ਜਗ੍ਹਾ, ਕਿੱਥੇ ਕਰੋਗੇ ਪ੍ਰਚਾਰ? ਇਹੀ ਤਾਂ ਦੁੱਖ ਹੈ, ਤਾਂ ਹੀ ਤਾਂ ਗੁਰਦੁਆਰਿਆਂ ਤੇ ਹੱਥ ਪਾਇਆ ਗਿਆ, ਹੋਰ ਗੁਰਦੁਆਰੇ ਕਿਸੇ ਨੂੰ ਕੀ ਡਾਂਗ ਮਾਰਦੇ ਸੀ। ਕੀ ਬੁਰਾ ਕਹਿੰਦੇ ਸੀ, ਚਾਰੇ ਵਰਨ ਦੇ ਲੋਕ ਆ ਕੇ ਮੱਥਾ ਟੇਕਦੇ ਨੇ, ਚਾਰੇ ਵਰਨ ਦੇ ਲੋਕਾਂ ਨੂੰ ਭੋਜਨ ਮਿਲਦਾ, ਚਾਰੇ ਵਰਨ ਦੇ ਲੋਕਾਂ ਨੂੰ ਇੱਥੇ ਭਜਨ ਮਿਲਦਾ। ਜੇ ਦੁੱਖ ਦੀ ਗੱਲ ਗੁਰਦੁਆਰੇ ਵਿੱਚ ਦੇਖੀ ਗਈ, ਇੱਥੇ ਗੱਲ ਬਾਣੀ ਤੇ ਬਾਣੀ ਦੀ ਹੁੰਦੀ ਹੈ, ਅਜਿਹੇ ਕੋ ਸਤਨਾਮ ਉਹ ਚੰਗਾ ਨਹੀਂ ਲੱਗਦਾ। ਪਰ ਅੱਜ ਅਸੀਂ ਆਪੇ ਇਸ ਮੁਕਤੇ ਤੋਂ ਉਗਤਾ ਗਏ। ਇੱਕ ਨੰਬਰ ਤੇ ਗੁਰਦੁਆਰੇ ਦੀ ਲੋੜ ਸਮਝੋ, ਉੱਥੇ ਗੁਰਮਤ ਦਾ ਪ੍ਰਚਾਰ ਹੋਵੇ, ਉੱਥੇ ਮਨ ਮਤ ਦਾ ਖੰਡਨ ਹੋਵੇ, ਤੇ ਸਿੱਖੀ ਸਿਧਾਂਤ ਦੀ ਗੱਲ ਹੋਵੇ, ਸਿੱਖੀ ਪ੍ਰਚਾਰ ਦਾ ਕੇਂਦਰ ਹੋਵੇ ਗੁਰਦੁਆਰਾ, ਇਹ ਲੋੜ ਹੈ ਗੁਰਦੁਆਰੇ ਦੀ। ਦੂਜੀ ਗੁਰਮੁਖ ਪਿਆਰੇ ਉਹ ਲੋੜ ਹੈ ਗੁਰਦੁਆਰੇ ਸਾਹਿਬ, ਇੱਥੇ ਕੋਈ ਤਨ ਦਾ ਭੁੱਖਾ ਆ ਜਾਵੇ ਉਹਨੂੰ ਭੋਜਨ ਮਿਲ ਜਾਵੇ, ਇੱਥੇ ਕੋਈ ਰੂਹ ਦਾ ਪਿਆਸਾ ਆ ਜਾਵੇ ਉਹਨੂੰ ਭਜਨ ਮਿਲ ਜਾਵੇ। ਅੱਜ ਕੇ ਆਖੋ ਸਤ ਆ ਖੀਰ ਕੜਾਹ ਪੂੜੇ ਲੱਡੂ ਜਲੇਬੀਆਂ ਦੇ ਲੰਗਰ ਲਾਉਂਦੇ ਨਾ ਆਪਾਂ, ਇਹ ਨਿੱਤ ਰਸੋਈਆਂ ਨੇ। ਕੜਾਹ ਪ੍ਰਸ਼ਾਦ ਸੰਗਰਾਂਦ ਨੂੰ ਨਹੀਂ ਬਾਬੇ ਨੂੰ ਕੜਾਉਣਾ, ਨਿੱਤ ਰਸੋਈ ਹੈ ਇਹ ਤਾਂ। ਰਸ ਅੰਮ੍ਰਿਤ ਖੀਰ ਕੇ ਹਾਲੀ ਗੁਰੂ ਦੇ ਲੰਗਰਾਂ ਵਿੱਚ ਨਿੱਤ ਵਰਤਦੀ ਸੀ, ਨਿੱਤ ਵਰਤਾਓ। ਪਰ ਇਹੀ ਲੰਗਰ ਲਿਖਿਆ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਵਿੱਚ? ਲੰਗਰ ਤਾਂ ਹੋਰ ਲਿਖਿਆ ਜੋ ਨਿੱਤ ਵਰਤੇ, ਉਹ ਕਿਹੜਾ ਲੰਗਰ ਚੱਲੇ ਗੁਰ ਸ਼ਬਦ ਹਰ, ਰੋਟੀਆਂ ਤੇ ਦਾਲ ਦਾ ਨੀ, ਜਿੱਥੇ ਗੁਰਦੁਆਰਾ ਹੋਵੇ ਉੱਥੇ ਗੁਰੂ ਦੇ ਸ਼ਬਦ ਦਾ ਵੀ ਲੰਗਰ ਵਰਤੇ। ਅੱਜ ਕੇ ਆਖੋ ਸਤ ਇਹੀ ਲੰਗਰ ਨੀ, ਲੰਗਰ ਚੱਲੇ ਗੁਰ ਸ਼ਬਦ ਹਰ, ਉੱਥੇ ਗੁਰੂ ਦੇ ਸ਼ਬਦ ਦਾ ਪ੍ਰਚਾਰ ਹੋਵੇ, ਗੁਰੂ ਦੇ ਸ਼ਬਦ ਦੇ ਸਿਧਾਂਤ ਦੀ ਚਰਚਾ ਹੋਵੇ। ਇਹ ਲੋੜਾਂ ਸੀ ਜਿਹੜੀਆਂ ਲੋੜਾਂ ਖਾਤਰ ਅੱਜ ਆਪਾਂ ਗੁਰਦੁਆਰਿਆਂ ਦੀ ਦੌੜ ਵਿੱਚ ਪਏ ਹੋਏ ਹਾਂ। ਇੱਕ ਨਵਾਂ ਹੀ ਕੰਮ ਚੱਲਿਆ, ਮੈਂ ਉਹਨਾਂ ਦੇ ਗੁਰਦੁਆਰੇ ਕਾਹਤੇ ਜਾਵਾਂ, ਆਪਾਂ ਆਪਣਾ ਹੀ ਬਣਾਏਗੇ। ਅੱਜ ਕੇ ਆਖੋ ਸਤਨਾਮ, ਦੇਖੋ ਕਰ ਲਓ ਸਿੱਖ ਕੌਮ ਨੂੰ ਇਕੱਠੀ। ਜੇ ਤੁਹਾਡੇ ਗੁਰੂ ਘਰ ਇਕੱਠੇ ਨਹੀਂ ਹੋ ਸਕਦੇ ਤਾਂ ਤੁਸੀਂ ਇਕੱਠੇ ਕਿੱਦਾਂ ਹੋ ਜਾਓਗੇ? ਗੁਰੂ ਮਹਾਰਾਜ ਇਕੱਠੇ ਨੇ, ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ, ਤੇ ਤੁਸੀਂ ਗੁਰਦੁਆਰੇ ਵੀ ਵੰਡੇ ਹੋਏ ਆ ਫਲਾਣਿਆਂ ਦਾ ਫਲਾਣਿਆਂ ਦਾ, ਦੇਖੋ ਅਸੀਂ ਕਿੱਥੇ ਇਕੱਠੇ ਹੋ ਜਾਵਾਂਗੇ? ਗੁਰਦੁਆਰਿਆਂ ਵਿੱਚ ਵੀ ਆਪਾਂ ਨੇ ਵੰਡ ਪਾ ਲਈ, ਉਹਨਾਂ ਨੇ ਗੁਰਦੁਆਰੇ ਕਿਹੜਾ ਗੁਰਪੁਰਬ ਮਨਾਉਣਾ, ਆਪਣੇ ਗੁਰਦੁਆਰੇ ਕਿਹੜਾ ਮਨਾਉਣਾ? ਦੇਖੋ ਆਪਣਾ ਤੇ ਉਹਨਾਂ ਦਾ ਕਿੱਥੇ ਵਸਾਂਗੇ ਆਪਾਂ? ਜੇ ਗੁਰਦੁਆਰਿਆਂ ਵਿੱਚ ਵੀ ਵੰਡਾਂ ਪੈ ਗਈਆਂ, ਬਾਬੇ ਨੂੰ ਵੀ ਵੰਡ ਲਿਆ, ਤੇ ਸਾਨੂੰ ਇਕੱਠੇ ਕਰਨ ਵਾਲਾ ਇੱਥੇ ਕਿਹੜਾ ਜੰਮਿਆ? ਫਿਰ ਗੁਰਮੁਖੋ ਗੁਰਦੁਆਰੇ ਨੂੰ ਸਿਧਾਂਤਕ ਰੂਪ ਵਿੱਚ ਵਰਤੋ, ਇੱਕੋ ਸਿਧਾਂਤਕ ਰੂਪ ਹੈ, ਉੱਥੇ ਨਿੱਤ ਗੁਰਮਤ ਦਾ ਪ੍ਰਚਾਰ ਹੋਵੇ। ਪ੍ਰਚਾਰ ਵੀ ਉਹ ਹੋਵੇ, ਦਵਾਈ ਵੀ ਉਹ ਦਿੱਤੀ ਜਾਵੇ ਜਿਹੜਾ ਕੌਮ ਨੂੰ ਰੋਗ ਹੈ। ਅੱਜ ਕੇ ਆਖੋ ਸਤਨਾਮ, ਇਹ ਨਹੀਂ ਕਿ ਮਲੇਰੀਆ ਹੋਇਆ ਹੈ ਤੇ ਸਲਫਾ ਡਾਇਜਿਨ ਦੇਈ ਜਾਵੇ, ਹਜੇ ਮੋਲੇ ਦੀਆਂ ਗੋਲੀਆਂ ਦੇਈ ਜਾਵੇ, ਉੱਥੇ ਤਾਂ ਕੁਨੀਨੇ ਕੰਮ ਕਰੂਗੀ, ਉੱਥੇ ਅਜਮੋਲਾ ਕੀ ਕਰੂਗਾ, ਉੱਥੇ ਪੈਨਸਲੀਨ ਕੀ ਕੰਮ ਕਰੂਗੀ? ਕੌਮਾਂ ਨੂੰ ਵੀ ਰੋਗ ਲੱਗਦੇ ਨੇ, ਬੜੇ ਭਿਆਨਕ ਰੋਗ ਲੱਗਦੇ ਨੇ। ਜਿਵੇਂ ਆ ਲੱਗਿਆ ਸਾਡੀ ਕੌਮ ਨੂੰ ਸਭ ਤੋਂ ਵੱਡਾ ਰੋਗ ਲੱਗਿਆ ਫੁੱਟ ਦਾ, ਗੁਰੂ ਗ੍ਰੰਥ ਸਾਹਿਬ ਪੜ੍ਹੀ ਜਾਓ, ਕੱਖ ਵੀ ਫਾਇਦਾ ਨਹੀਂ ਹੋਣਾ। ਤੁਰਿਆ ਕਿੱਥੋਂ ਹੈ ਗੁਰੂ ਗ੍ਰੰਥ ਸਾਹਿਬ? ਆਰੰਭ ਕਿੱਥੋਂ ਹੋਇਆ? ਇੱਕ ਤੋਂ ਹੋਇਆ। ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਵਿੱਚ ਏਕਾ ਲਿਖਿਆ ਗਿਆ। ਏਕੇ ਨੂੰ ਕਦੇ ਬਾਣੀ ਨਾ ਸਮਝ ਬੈਠੇ ਵੀ ਗੁਰਬਾਣੀ ਇਹ, ਏਕਾ ਹਿਸਾਬ ਦਾ ਇੱਕ ਅੰਕ ਹੈ, ਅਰਥਮੈਟ ਜਿਹਨੂੰ ਹਿਸਾਬ ਕਹਿੰਦੇ, ਗਣਿਤ ਵਿਦਿਆ, ਉਹਦਾ ਏਕਾ ਇੱਕ ਅੰਕ ਹੈ, ਇੱਕ ਦੋ ਤਿੰਨ ਚਾਰ, ਇਹ ਹਿੱਸੇ ਨੇ ਗਿਣਤੀ ਦੇ, ਕਿਤੇ ਬਾਣੀ ਸਮਝ ਬੈਠੋ ਇਹਨਾਂ ਨੂੰ, ਏਕਾ ਹਿੱਸਾ ਹੈ ਗਿਣਤੀ ਦਾ। ਪਰ ਇਹ ਗਿਣਤੀ ਦਾ ਅੰਕ ਵਡਿਆਈ ਕਿ ਨਹੀਂ ਲੈ ਗਿਆ? ਏਕਾ ਪਹਿਲਾਂ ਤੇ ਬਾਣੀ ਬਾਅਦ ਵਿੱਚ। ਅੱਜ ਕੇ ਆਖੋ ਸਤਨਾਮ, ਉਹ ਗੁਰਮੁਖੋ ਜਿਸ ਗੁਰਸਿੱਖ ਨੇ ਬਾਣੀ ਤਾਂ ਪੜ੍ਹੀ ਹੈ ਪਰ ਏਕਾ ਉਹਦੇ ਕੋਲ ਹੈ ਨਹੀਂ, ਤੇ ਬਾਣੀ ਕੀ ਕਰੂਗੀ? ਜਿੱਥੋਂ ਬਾਣੀ ਦਾ ਮੁੱਢ ਹੈ ਉੱਥੇ ਇੱਕ ਹੈ, ਉਹ ਅਸੀਂ ਇੱਕ ਛੱਡਤਾ ਤੇ ਓਮ ਤੇ ਜਾ ਰਹੇ, ਤੇ ਗੱਲ ਬਣਨੀ ਨਹੀਂ। ਓਮ ਤਾਂ ਸੰਸਾਰ ਵਿੱਚ ਪਹਿਲਾਂ ਹੀ ਸੀ, ਇਹ ਤਾਂ ਗੁਰੂ ਨਾਨਕ ਦੇ ਆਉਣ ਤੋਂ ਨਹੀਂ, ਇਹ ਤਾਂ ਜੱਗ ਜਿੱਦਣ ਬਣਿਆ ਹੈ ਉਦਣ ਦਾ ਸ਼ਬਦ ਹੈ ਓਮ, ਤੇ ਬਾਬੇ ਨਾਨਕ ਨੇ ਨਵੀਂ ਕਰਵਟ ਲਿਆਂਦੀ, ਓਮ ਤੋਂ ਪਹਿਲਾਂ ਇੱਕ ਲਿਖ ਦਿੱਤਾ। ਇਹ ਸਤਿਗੁਰ ਨਾਨਕ ਦੀ ਕਰਾਮਾਤ, ਓਮ ਤਾਂ ਦੁਨੀਆਂ ਕਹਿੰਦੀ ਆਉਂਦੀ ਸੀ, ਨਹੀਂ ਓਮ ਤੋਂ ਪਹਿਲਾਂ ਇੱਕ, ਉਹ ਇੱਕ ਅੱਜ ਸਾਡੇ ਕੋਲ ਹੈ ਨਹੀਂ। ਗਾਹਾਂ ਲਈ ਤਾਂ ਬਾਣੀ ਆਪਾਂ ਬਥੇਰੀ ਪੜ੍ਹਦੇ ਹਾਂ, ਵਿਚਾਰ ਚੱਲੀ ਤਾਂ ਕੁਝ ਹੋਰ ਸੀ ਗੁਰਮੁਖ ਪਿਆਰੇ, ਉਹ ਫਿਰ ਸਤਿਗੁਰ ਸਮਾਂ ਦੇਣ। ਲੋੜ ਹੈ ਅੱਜ ਉਹ ਜਿਹੜੀਆਂ ਸਾਡੀਆਂ ਮਨ ਘੜਤ ਕਹਾਣੀਆਂ ਨਾ ਗੁਰਮਤ ਦੀ ਕਸਵੱਟੀ ਤੇ ਪੂਰੀਆਂ ਉਤਰਨ, ਨਾ ਗੁਰਤਿਹਾਸ ਨਾਲ ਉਹਨਾਂ ਦਾ ਕੋਈ ਅਟੈਚਮੈਂਟ ਹੈ, ਆਪਣੀ ਪਬਲੀਕੇਸ਼ਨ ਆਪਣੀ ਅਟਰੈਕਸ਼ਨ ਵਧਾਉਣ ਖਾਤਰ ਜਾਂ ਫਿਰ ਆਪਣੇ ਚਾਰ ਪੈਸੇ ਇਕੱਠੇ ਖਤਮ ਕਰਨ। ਤੁਹਾਡੇ ਕੰਨਾਂ ਦਾ ਰਸ ਦੋ ਮਿੰਟ ਦੇ ਦਿੱਤਾ, ਬਸ ਉਹ ਰਸ ਕਿੱਥੇ ਤੱਕ ਹੁੰਦਾ? ਉਹ ਤਾਂ ਜਦ ਆਪਾਂ ਪਤਾਸੇ ਚੱਬਦੇ ਜਦ ਵੀ ਨੀ ਕੋਲ ਹੁੰਦਾ, ਅਜਿਹੇ ਆਖੋ ਸਤਨਾਮ, ਉਦੋਂ ਫਿਰ ਪਤਾਸਿਆਂ ਦਾ ਰਸ ਕਿੱਥੇ ਉੱਠ ਜਾਂਦਾ ਦੇਖਦਾ? ਉਹ ਬਸ ਜੋੜਿਆਂ ਤੱਕ, ਗਾਹਾਂ ਫਿਰ ਗਾਹਾਂ ਤਾਂ ਆਪਣੇ ਘਰਾਂ ਦਾ ਹੀ ਰਸ ਹੈ, ਅਜਿਹੇ ਆਖੋ ਸਤਨਾਮ, ਗੱਲਾਂ ਦਾ ਹੀ ਰਸ। ਪਰ ਜੇ ਕੋਈ ਗੱਲ ਗੁਰਮਤ ਦੀ ਸਿਧਾਂਤਕ ਬਾਣੀ ਦੀ ਸੁਣ ਲਈਏ, ਉਹ ਰਸ ਫਿਰ ਸਾਧ ਸੰਗਤ ਹਿਰਦੇ ਵਸੇ, ਫਿਰ ਉਹ ਸਵਾਸ, ਫਿਰ ਉਹ ਸਮਾਂ ਲੇਖੇ ਲੱਗਦਾ ਹੈ। ਜੇ ਹੁਣ ਸਾਰਾ ਦਿਨ ਫੈਕਟਰੀ ਵਿੱਚ ਖੜ ਕੇ ਕੰਮ ਕੀਤਾ ਤੇ ਆਉਣ ਲੱਗੇ ਦਾ ਬਟੂਆ ਖਾਲੀ, ਉਹ ਘਰ ਨੂੰ ਆ ਗਿਆ, ਬਸ ਫਿਰ ਤਾਂ ਲੇਥ ਦੀ ਮਸ਼ੀਨ ਐਵੀਂ ਘਸਾਈ ਸਾਰਾ ਦਿਨ, ਫਿਰ ਤਾਂ ਕੱਪੜੇ ਐਵੀਂ ਕਾਲੇ ਕੀਤੇ ਨਾ, ਫਿਰ ਤਾਂ ਦਫ਼ਤਰ ਵਿੱਚ ਐਵੀਂ ਬੈਠੇ, ਤਾਂ ਦੁਕਾਨ ਕਾਹਦੀ ਖੋਲੀ? ਇੱਥੇ ਸਤਿਗੁਰਾਂ ਨੇ ਨਾਮਦਾਨ ਦੀ ਦੁਕਾਨ ਖੋਲੀ ਹੈ, ਭੰਡਾਰੇ ਪਰ ਦੋ ਚਾਰ ਘੰਟੇ ਬੈਠੇ ਤਾਂ ਹੈ, ਘਰ ਨੂੰ ਜਾਂਦੇ ਦਾ ਦੇਖੇ ਕਰ ਵੀ ਹਿਰਦੇ ਦੇ ਬਟੂਏ ਵਿੱਚ ਕੋਈ ਪੈਸਾ ਹੈਗਾ ਕਿ ਖਾਲੀ ਹੋਇਆ? ਸਾਰਾ ਦਿਨ ਦੁਕਾਨ ਤੇ ਬੈਠਾ ਸੌਦੇ ਵੇਚਦਾ ਰਿਹਾ ਤੇ ਘਰ ਨੂੰ ਜਾਂਦੇ ਦਾ ਬਟੂਆ ਖਾਲੀ, ਫਿਰ ਗੁਰਮੁਖ ਪਿਆਰੇ ਉਹ ਕੀ ਫਾਇਦਾ? ਉਹ ਸਿਧਾਂਤਕ ਜਿਹੜੀਆਂ ਗੱਲਾਂ ਸਾਡੇ ਸਿੱਖੀ ਧਰਮ ਦੀਆਂ ਨੇ, ਉਹ ਅਸੀਂ ਥੋੜੀਆਂ ਜਿਹੀਆਂ ਛੱਡ ਗਏ। ਹੁਣ ਲੋੜ ਹੈ ਗੁਰਮੁਖੋ, ਪੰਜਮ ਪਾਤਸ਼ਾਹ ਦੀ ਸ਼ਹੀਦ ਤੋਂ ਬਾਅਦ ਹਰਗੋਬਿੰਦ ਸਾਹਿਬ ਜੀ ਕਹਿੰਦੇ, ਬਾਬਾ ਬੁੱਢਾ ਜੀ ਮਾਲਾ ਜ਼ਰੂਰ ਫੇਰੂੰਗਾ, ਸਿਮਰਨ ਜ਼ਰੂਰ ਕਰੂੰਗਾ, ਪਰ ਜਿਹੜੀ ਮਾਲਾ ਹੈ ਕੋਈ ਇਹਨੂੰ ਹੱਥ ਪਾਵੇ ਨਾ ਉਹਦਾ ਇਲਾਜ ਵੀ ਸਿੱਖ ਨਾਲ ਰੱਖ। ਭਗਤੀ ਤੇ ਸ਼ਕਤੀ, ਸੱਤ ਤੇ ਸਤਾ, ਭਗਤੀ ਦਾ ਕੇਂਦਰ ਹਰਿਮੰਦਰ ਸਾਹਿਬ ਤੇ ਸ਼ਕਤੀ ਦਾ ਕੇਂਦਰ ਸ੍ਰੀ ਅਕਾਲ ਤਖ਼ਤ ਸਾਹਿਬ। ਦੋਵੇਂ ਗੱਲਾਂ ਇਕੱਠੀਆਂ, ਪਰ ਇਕੱਠੇ ਕਰਨ ਦਾ ਸੰਯੋਗ ਐਸਾ ਵਰਤਿਆ, ਪਰ ਕਰਮਾਂ ਕਾਹਨੂੰ ਕਹਿੰਦੇ ਤੁਸੀਂ? ਚਰਨਾਂ ਵਿੱਚ, ਪਰ ਕਰਮ ਦੇ ਅਰਥ ਹੈ ਚਰਨਾਂ ਦੇ ਵਿੱਚ। ਹਰਿਮੰਦਰ ਸਾਹਿਬ ਦੀਆਂ ਪਰਕਰਮਾਂ ਵਿੱਚ ਅਕਾਲ ਤਖ਼ਤ ਹੈ, ਬਾਹਰ ਨਹੀਂ ਬਣਾਇਆ ਗਿਆ। ਉਦੋਂ ਤਾਂ ਅੰਮ੍ਰਿਤਸਰ ਖੁੱਲ੍ਹਾ ਸੀ, ਜਿੱਥੇ ਮਰਜ਼ੀ ਬਣਾ ਲੈਂਦੇ, ਨਹੀਂ ਨਹੀਂ, ਪਰ ਕਰਮਾਂ ਦੇ ਵਿੱਚ ਬਣਾਇਆ ਤੇ ਦਰਵਾਜ਼ੇ ਦੇ ਸਾਹਮਣੇ ਬਣਾਇਆ। ਭਾਵ ਤੇਰੇ ਕੋਲ ਸ਼ਕਤੀ ਆ ਜਾਵੇ ਤੂੰ ਫੇਰ ਵੀ ਭਗਤੀ ਦੇ ਚਰਨਾਂ ਵਿੱਚ ਖੜੀ, ਅਜਕੇ ਆਖੋ ਸਤਨਾਮ, ਸ਼ਕਤੀ ਲੈ ਕੇ ਫੇਰ ਵੀ ਭਗਤੀ ਵੱਲ ਮੁੱਖ ਰੱਖੀ। ਆ ਸਾਡੇ ਮਾਹਨੀ ਵੀ ਕੁਰਸੀ ਪਰ ਬੈਠ ਗਏ, ਮੈਂ ਪੰਜ ਬਾਣੀਆਂ ਤਾਂ ਕਿਤੇ ਗਈਆਂ, ਇਸ਼ਨਾਨ ਵੀ ਗਏ ਆ, ਉਹ ਇਸ਼ਨਾਨ ਤਾਂ ਤੁਸੀਂ ਵੀ ਆਪਾਂ ਵੀ ਤਾਂ ਕਰਦੇ ਹੀ ਹੈ, ਕਰਦੇ ਹੋ ਨਿੱਤ, ਕਾਹਨੂੰ ਝੂਠ ਬੋਲਦੇ? ਆਪਾਂ ਸਾਰੇ ਹੀ ਨਹਾਉਂਦੇ, ਆਪਾਂ ਤਾਂ ਅਜਕੇ ਆਖੋ ਸਤਨਾਮ ਇਸ਼ਨਾਨ ਕੇ ਅੱਠ ਕੁ ਵਜੇ ਕਸ਼ਹਿਰਾ ਚੱਕ ਕੇ ਸੀ, ਘਰਦਿਆਂ ਨੂੰ ਕਹਿੰਦਾ ਮੈਂ ਇਸ਼ਨਾਨ ਕਰਨ ਲੱਗੇ, ਅੱਠ ਕੁ ਵਜੇ ਉਹ ਇਸ਼ਨਾਨ ਹੁੰਦੇ ਆ। ਗਰਮੀਆਂ 'ਚ ਛੇ ਛੇ ਵਾਰ ਮੈਲ ਤਾਰ ਲੈਣੀ ਹੈ, ਕੋਈ ਇਸ਼ਨਾਨ ਨਹੀਂ ਨਹਾਉਣਾ। ਅਸੀਂ ਹੁਣ ਕੱਦੂ ਕਰਦੇ ਹਾਂ, ਕਿਤੇ ਟਰੈਕਟਰ ਚਲਾਉਂਦੇ ਨੂੰ ਦੇਖੋ ਨਾ, ਪੰਜ ਛੇ ਵਾਰ ਨਹਾ ਲਈਦਾ, ਇਸ਼ਨਾਨ ਥੋੜ੍ਹੇ ਹੋ, ਤੂੜੀ ਚੱਕਦਿਆਂ ਨੇ ਨਹਾ ਲੈਣਾ। ਇਸ਼ਨਾਨ ਕਰਨੇ ਤਾਂ ਚੌਥੇ ਪਹਿਰ ਸੁਬਾਹ ਕੇ, ਰਾਤ ਦਾ ਚੌਥਾ ਪਹਿਰ 3 ਵਜੇ ਸ਼ੁਰੂ ਹੁੰਦਾ ਹੈ ਤੇ 6 ਵਜੇ ਖਤਮ ਹੋ ਜਾਂਦਾ ਹੈ। ਉਹਦੇ ਅੰਦਰ ਜਿਹੜਾ ਹੈ ਨਹਾਉਣਾ, ਉਹਦਾ ਨਾਮ ਇਸ਼ਨਾਨ ਹੈ। ਪਰ ਹੁਣ ਤਾਂ ਸਿੱਖ ਗੁਰੂ ਨੂੰ ਕਹਿ ਸਕਦਾ ਹੈ ਜੇ ਬਾਬਾ ਕਿਤੇ ਆਪਾਂ ਨੂੰ ਮਿਲ ਜਾਵੇ ਨਾ, ਹੁਣ ਜਿਵੇਂ ਸਰਕਾਰ ਜਿਹਦੀ 2/3 ਮੈਜੋਰਿਟੀ ਆ ਜਾਂਦੀ ਹੈ ਨਾ ਪਾਰਲੀਮੈਂਟ ਵਿੱਚ, ਉਹ ਕੋਈ ਕਾਨੂੰਨ ਹੋਵੇ ਅਮੈਂਡਮੈਂਟ ਕਰ ਦਿੰਦੀ ਹੈ, ਬਦਲ ਦਿੰਦੀ ਹੈ ਉਹਨੂੰ, ਤੇ ਹੁਣ ਆਪਣੀ ਮੈਜੋਰਿਟੀ ਹੈ ਜੇ ਬਾਬਾ ਆ ਜਾਵੇ ਆਪਾਂ ਵੀ ਕਾਨੂੰਨ ਅਮੈਂਡ ਕਰਾ ਲਈਏ। ਬਾਬਾ ਤਾਂ ਹੀ ਨਹੀਂ ਆਪਣੇ ਕੋਲ ਆਉਂਦਾ ਵੀ ਇਹਨਾਂ ਨੇ ਫੜ ਲੈਣਾ ਹੈ, ਅੱਜ ਕੇ ਆਖੋ ਸਤਨਾਮ, ਇਹ ਤਾਂ ਕਹਿਣਗੇ ਬਦਲ ਕਾਨੂੰਨ, ਕਿ ਜਿਹਦੀ ਮੈਜੋਰਿਟੀ ਹੋਵੇ ਜਦੋਂ ਬਦਲ ਦਿੰਦੀ ਹੈ ਸੈਂਟਰ ਵਿੱਚ ਕਾਨੂੰਨ, ਜਦੋਂ ਬਦਲ ਦਿੰਦੇ ਨੇ, ਤੇ ਆਪਾਂ ਤਾਂ ਬਾਬੇ ਨੂੰ ਜਦੋਂ ਫੜ ਕੇ ਕਹਿ ਦੇਣੇ ਵੀ ਜਿਹੜੇ ਤੂੰ ਕਾਨੂੰਨ ਬਣਾਏ ਨਾ 3 ਵਜੇ ਉੱਠਣ ਦੇ, ਇਹ ਬੜੇ ਪੁਰਾਣੇ ਨੇ, ਇਹ ਉਦੋਂ ਕਾਨੂੰਨ ਚੱਲਦੇ ਸੀ ਜਦੋਂ ਟੈਲੀਵਿਜ਼ਨ ਨਹੀਂ ਸੀ ਹੁੰਦਾ, ਸਿਨੇਮਾ ਨਹੀਂ ਸੀ ਹੁੰਦਾ, ਤੇ ਬਾਬੇ ਹੁਣ ਤਾਂ ਪੈਂਦੇ ਹੀ 1 ਵਜੇ ਤੇ 3 ਵਜੇ ਉੱਠੂਗਾ ਕਿੱਥੇ, ਅਜਿਹੇ ਆਖੋ ਸਤਨਾਮ, ਬਦਲ ਆਪਣਾ ਕਾਨੂੰਨ। ਉਦੋਂ ਸਿੱਖ 8-9 ਵਜੇ ਪੈਂਦੇ ਸੀ ਜਦੋਂ 3 ਵਜੇ ਉੱਠਦੇ ਸੀ, ਨਾ ਕੋਈ ਥੀਏਟਰ ਸੀ, ਨਾ ਡਾਂਸਰ ਦੇ ਰੂਮ ਸੀ ਉਦੋਂ, ਨਾ TB ਸੀ ਬਿਮਾਰੀ ਜਿਹੜੀ ਲੱਗੀ। ਆਪਾਂ ਬਾਬੇ ਨੂੰ ਕਹਾਂਗੇ ਤੁਸੀਂ ਦੱਸੋ ਆਪਣੇ ਮਨ ਵਿੱਚੋਂ, ਜਦੋਂ ਫੜ ਲਾਂਗੇ ਆਪਾਂ ਵੀ ਹੁਣ ਬਦਲ ਦੇ ਕੰਮ, 3 ਵਜੇ ਦੀ ਜਗ੍ਹਾ 8 ਵਜੇ ਇਸ਼ਨਾਨ ਲੇਖ, ਕਿਉਂਕਿ ਮੈਜੋਰਿਟੀ ਆਪਣੀ ਹੈ। ਉਹ ਗੁਰਮੁਖ ਪਿਆਰੇ, ਉਹ ਨਾਨਕ ਕੱਚੜਿਆ ਸੀ ਉੱਥੋਂ, ਅਮੋਲਕ ਜਨਮ ਤੇ ਮਿਲਿਆ ਧਹੀ ਪ੍ਰਾਪਤ, ਨਾ ਮੁੱਖ ਦੋਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀ ਹੈ। ਗੋਬਿੰਦ ਵਾਹਿਗੁਰੂ ਸੱਚ ਹੈ, ਸੱਚਾ ਤਾਂ ਹੀ ਮਿਲੂਗਾ ਜੋ ਸੱਚ ਨਾਲ ਜੁੜਾਂਗੇ, ਜੁੜਿਆ ਹੋਏ ਝੂਠ ਨਾਲ ਤੇ ਦਰਸ਼ਨ ਸੱਚ ਦੇ, ਇਹ ਤਾਂ ਗੱਲ ਹੋਣੀ ਨਹੀਂ।
ਪਲ ਪਲ ਝੂਠ ਸਮਗਰੀ ਤੇ ਕਹੂਗਾ ਮੈਂ ਤੇਰੇ ਦਰਸ਼ਨ ਕਰਨੇ। ਝੂਠ ਨੂੰ ਸੱਚ ਦੇ ਦਰਸ਼ਨ ਕਿਵੇਂ ਹੋ ਜਾਣ? ਕੋ ਸਤਨਾਮੇ ਤਾਂ ਸੱਚ ਤਾਂ ਜਾਣੀਏ ਜਾਂ ਹਿਰਦੈ ਸੱਚਾ ਹੋਏ। ਉਹ ਜਿਹੜੀਆਂ ਪੁਰਾਤਨ ਸਾਡੀਆਂ ਅੰਧ ਵਿਸ਼ਵਾਸੀ ਦੀਆਂ ਸਾਖੀਆਂ ਉਹਨਾਂ ਦਵਾਈਆਂ ਦਾ ਹੁਣ ਸਮਾਂ ਨਹੀਂ ਰਿਹਾ। ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਬਾਬਾ ਬੁੱਢਾ ਜੀ ਜਿਹੋ ਜੀ ਮੌਸਮ ਹੋਵੇ ਪੁਸ਼ਾਕ ਬੰਦੇ ਨੂੰ ਉਹੋ ਜੀ ਪਾ ਲੈਣੀ ਚਾਹੀਦੀ ਹੈ। ਫਿਰ ਮੀਰੀ ਤੇ ਪੀਰੀ ਦੀਆਂ ਤਲਵਾਰਾਂ ਪਹਿਨੀਆਂ ਕਿ ਭਗਤੀ ਬਿਨਾਂ ਸ਼ਕਤੀ ਪੈਦਾ ਨਹੀਂ ਹੋਣੀ ਤੇ ਸ਼ਕਤੀ ਤੋਂ ਬਿਨਾਂ ਭਗਤੀ ਕਿਸੇ ਨੇ ਰਹਿਣ ਨਹੀਂ ਦੇਣੀ। ਇਹ ਗੁਰਮਤ ਦਾ ਸਿਧਾਂਤ ਸਾਨੂੰ ਬਖਸ਼ਿਆ। ਭਗਤੀ ਸ਼ਕਤੀ ਪੈਦਾ ਕਰੂਗੀ ਪਰ ਸ਼ਕਤੀ ਭਗਤੀ ਦੀ ਰੱਖਿਆ ਕਰੂਗੀ। ਦੋਵੇਂ ਚੀਜ਼ਾਂ ਗੁਰਸਿੱਖੋ ਇਕੱਠੀਆਂ ਕੀਤੀਆਂ ਪਰ ਅਜੇ ਆਪਾਂ ਨਹੀਂ ਸਮਝੇ। ਸਮਾਂ ਐਡਾ ਭਿਆਨਕ ਮੈਂ ਤਾਂ ਦੱਸ ਚੁੱਕਿਆ ਤੁਹਾਨੂੰ, ਉਹ ਗੱਲਾਂ ਪੀਜ਼ੀਆਂ ਛੱਡ ਦਿਓ। ਟਾਣੀਆਂ ਟਾਣੇ ਵੱਢਣ ਲੱਗੇ ਤਾਂ ਕੁਝ ਨਹੀਂ ਸੀ, ਫਿਰ ਫੁੱਟੇ ਹੁੰਦੇ ਤੇ ਆਪਾਂ। ਹੁਣ ਤਾਂ ਗੱਲ ਹੈ ਵੀ ਜੜ ਤੇ ਹੀ ਦਰਖਤ ਨੂੰ ਪੱਟੋ, ਛਾਂਗਣਾ ਪਵੇ ਹੀ ਨਾ। ਤੇ ਇੰਨੀ ਗੰਭੀਰ ਗੱਲ ਤੇਰੇ ਤੇ ਵਾਪਰ ਰਹੀ ਹੋਵੇ ਫਿਰ ਵੀ ਤੇਰੇ ਇਹ ਗਾਤਰੇ ਕਿਰਪਾਨ ਨਹੀਂ ਹੈ। ਤੂੰ ਸਾਬਤ ਸੂਰਤ ਨਹੀਂ ਬਣਿਆ, ਤੂੰ ਕੱਚਿਆਂ ਤਿਲਿਆਂ ਦੀ ਸੰਗਤ ਨਹੀਂ ਛੱਡੀ, ਮਨਮੁਖਤਾਈ ਤੋਂ ਦੂਰ ਨਹੀਂ ਗਿਆ। ਕੀ ਭਿਆਨਕ ਹਵਾ ਸਵਾ ਤੇਰੇ ਤੇ ਬੀਤ ਰਿਹਾ ਪਰ ਲੱਜਿਆ ਆਉਂਦੀ ਹੈ, ਦੁੱਖ ਆਉਂਦਾ ਹੈ।
ਹੁਣ ਵੱਡੇ ਜੀ ਪੱਗ ਵਾਲੇ।